ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅੱਜ ਅਸੀਂ ਦੇਖਣ ਜਾ ਰਹੇ ਉਹ ਹੈ ਤਿਤੂਸ, ਉਹਦਾ ਪਹਿਲਾ ਬਾਪ, ਪਹਿਲੀ ਆਇਤ ਤੋਂ ਲੈ ਕੇ ਅਖੀਰ ਆਇਤ ਤੱਕ। ਅਤੇ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਚੰਗੀ ਅਗਵਾਈ। ਲੀਡਰਸ਼ਿਪ ਮਹੱਤਵਪੂਰਨ ਹੈ, ਲੀਡਰਸ਼ਿਪ ਉਤਸ਼ਾਹਜਨਕ ਹੋ ਸਕਦੀ ਹੈ, ਜੀਵਨ ਦੇਣ ਵਾਲਾ ਅਤੇ ਸਹਾਇਕ ਜਾਂ ਮੁਸ਼ਕਲ, ਨੁਕਸਾਨਦੇਹ ਜਾਂ ਖਤਰਨਾਕ ਹੋ ਸਕਦੀ ਹੈ। ਜਿਹੜੀ ਲੀਡਰਸ਼ਿਪ ਆ ਇਹ ਸਭ ਲੀਡਰਸ਼ਿਪ ਦੀ ਕਿਸਮ 'ਤੇ ਨਿਰਭਰ ਕਰਦਾ ਆ। ਲੀਡਰਸ਼ਿਪ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਫਰਕ ਲਿਆਉਂਦੀ ਹੈ, ਇਹ ਤੁਹਾਨੂੰ ਇੱਕ ਜਾਂ ਕਿਸੇ ਹੋਰ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦੀ ਹੈ। ਜੇ ਤੁਸੀਂ ਖੁਸ਼ਖਬਰੀ ਦੀ ਦੁਨੀਆ ਵਿੱਚ ਖਬਰਾਂ ਨਾਲ ਅਪ ਟੂ ਡੇਟ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਫਸੋਸ ਦੀ ਗੱਲ ਹੈ ਕਿ ਲੀਡਰਸ਼ਿਪ ਲਈ ਕਮਜ਼ੋਰ ਹੋਣਾ, ਅਸਫਲ ਹੋਣਾ ਅਤੇ ਖੁਸ਼ਖਬਰੀ ਨੂੰ ਬਦਨਾਮ ਕਰਨਾ ਅਸਾਧਾਰਨ ਨਹੀਂ ਹੈ। ਇਹ ਜਾਣਨਾ ਵੀ ਕਾਫੀ ਮੁਸ਼ਕਲ ਹੈ ਕਿ ਅਸੀਂ ਇੱਕ ਨੇਤਾ ਵਿੱਚ ਕੀ ਲੱਭ ਰਹੇ ਹਾਂ, ਕਿ ਅਸੀਂ ਉੱਚ ਪ੍ਰਦਰਸ਼ਨ ਵਾਲੇ ਤੋਹਫ਼ੇ ਅਤੇ ਕਾਬਲੀਅਤਾਂ ਦੀ ਤਲਾਸ਼ ਕਰ ਰਹੇ ਹਾਂ, ਕਿ ਅਸੀਂ ਕ੍ਰਿਸ਼ਮਈ ਸ਼ਖਸੀਅਤਾਂ ਦੀ ਤਲਾਸ਼ ਕਰ ਰਹੇ ਹਾਂ, ਕਿ ਅਸੀਂ ਰਣਨੀਤੀਕਾਰ, ਖੋਜਕਾਰਾਂ ਅਤੇ ਪ੍ਰੇਰਕਾਂ ਦੀ ਤਲਾਸ਼ ਕਰ ਰਹੇ ਹਾਂ। ਜਦੋਂ ਅਸੀਂ ਨੇਤਾਵਾਂ ਦੀ ਭਾਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਕੀ ਭਾਲਦੇ ਹਾਂ? ਸ਼ੁਕਰ ਹੈ ਪੌਲੁਸ ਰਸੂਲ ਨੇ ਇਹ ਚਿੱਠੀ ਤਿਤੂਸ ਨੂੰ ਲਿਖੀ ਹੈ, ਜੋ ਸਾਨੂੰ ਸਪਸ਼ਟ ਵਿਚਾਰ ਦਿੰਦਾ ਹੈ ਕਿ ਅਸੀਂ ਕੀ ਲੱਭ ਰਹੇ ਹਾਂ। ਅਸੀਂ ਅਗਲੇ 3 ਹਫ਼ਤੇ ਤਿਤੂਸ ਨੂੰ ਲਿਖੀ ਇਸ ਚਿੱਠੀ ਨੂੰ ਦੇਖਣ ਲਈ ਬਿਤਾਉਣ ਜਾ ਰਹੇ ਹਾਂ। ਪੌਲੁਸ ਅਤੇ ਤਿਤੂਸ ਕ੍ਰੀਟ ਦੇ ਟਾਪੂ 'ਤੇ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਨ ਅਤੇ ਲੋਕਾਂ ਨੇ ਜਵਾਬ ਦਿੱਤਾ ਸੀ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਲਗਭਗ 60 ਈਸਵੀ ਸੀ ਅਤੇ ਖੁਸ਼ਖਬਰੀ ਕ੍ਰੀਟ ਵਿੱਚ ਆਈ ਸੀ। ਕ੍ਰੀਟ ਜਿਹੜਾ ਇੱਕ ਉਹ ਗ੍ਰੀਸ ਦਾ ਇੱਕ ਟਾਪੂ ਹੈ। ਪੌਲੁਸ ਆਪਣੀ ਅਗਲੀ ਖੁਸ਼ਖਬਰੀ ਦੀ ਨਿਯੁਕਤੀ ਲਈ ਅੱਗੇ ਵਧਿਆ ਸੀ ਅਤੇ ਉਸਨੇ ਤਿਤੂਸ ਨੂੰ ਕ੍ਰੀਟ ਵਿੱਚ ਛੱਡ ਦਿੱਤਾ ਸੀ ਖਾਸ ਮਕਸਦ ਲਈ। ਨੇਤਾਵਾਂ ਦੀ ਨਿਯੁਕਤੀ, ਹਰ ਕਸਬੇ ਵਿੱਚ ਬਜ਼ੁਰਗਾਂ ਦੀ ਨਿਯੁਕਤੀ ਅਤੇ ਇਸ ਲਈ ਇਸ ਪੱਤਰ ਵਿੱਚ ਇੱਕ ਬਜ਼ੁਰਗ ਤਜਰਬੇਕਾਰ ਨੇਤਾ ਤੋਂ ਲੈ ਕੇ ਇੱਕ ਨੌਜਵਾਨ ਨੇਤਾ ਨੂੰ ਨੇਤਾਵਾਂ ਦੀ ਚੋਣ ਅਤੇ ਨਿਯੁਕਤੀ ਦੇ ਬਾਰੇ ਬਹੁਤ ਮਦਦਗਾਰ ਹਦਾਇਤਾਂ ਹਨ। ਅਤੇ ਜਿਵੇਂ ਕਿ ਅਸੀਂ ਦੇਖਾਂਗੇ ਕਿ ਨੇਤਾ ਕੀ ਕਰ ਸਕਦਾ ਹੈ, ਇਸ ਬਾਰੇ ਇੰਨਾ ਜ਼ਿਆਦਾ ਨਹੀਂ ਆ, ਪਰ ਨੇਤਾ ਉਹਦੇ ਚਰਿੱਤਰ ਬਾਰੇ ਬਹੁਤ ਜ਼ਿਆਦਾ ਹੈ। ਹੁਣ ਤਾਂ ਨੇਤਾਵਾਂ ਨੂੰ ਕੀ ਹੋਣਾ ਚਾਹੀਦਾ ਹੈ, ਇਸ ਬਾਰੇ ਬੋਲਣ ਬਾਰੇ ਕੁਝ ਅਜੀਬਤਾ ਹੈ। ਪੀਟਰ ਅਤੇ ਮੈਂ ਇਸ ਲੜੀ ਵਿੱਚ ਸਿੱਖਿਆ ਲਿਆਵਾਂਗੇ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੀਆਂ ਕਮੀਆਂ ਕਮਜ਼ੋਰੀਆਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ। ਸਾਡੀਆਂ ਕਮਜ਼ੋਰੀਆਂ ਅਤੇ ਅਸਫਲਤਾਵਾਂ ਸਾਡੇ ਸਾਹਮਣੇ ਹਨ। ਮੈਨੂੰ ਯਕੀਨ ਹੈ ਕਿ ਸਾਡੀ ਸਾਰੀ ਵੱਡੀ ਟੀਮ ਲਈ ਅਜਿਹਾ ਹੀ ਹੈ। ਅਤੇ ਫਿਰ ਵੀ ਜਦੋਂ ਅਸੀਂ ਪਵਿੱਤਰ ਸ਼ਾਸਤਰ ਦੇ ਇਸ ਹਵਾਲੇ ਤੱਕ ਪਹੁੰਚਦੇ ਹਾਂ, ਇਹ ਉਹ ਕਿਸਮ ਦੇ ਆਦਮੀ ਹਨ ਜੋ ਅਸੀਂ ਬਣਨਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਇਸ ਤੱਕ ਪਹੁੰਚੇ, ਮੈਨੂੰ ਕੁਝ ਸ਼ੁਰੂਆਤੀ ਨਿਰੀਖਣ ਕਰਨ ਦਿਓ। ਇਹ ਹਵਾਲਾ ਚਰਚ ਵਿੱਚ ਬਾਈਬਲ ਦੇ ਨੇਤਾਵਾਂ ਦੀ ਨਿਯੁਕਤੀ ਬਾਰੇ ਹੈ, ਪਰ ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਮਸੀਹ ਚਰਚ ਦਾ ਮੁਖੀ ਹੈ, ਜੋ ਉਸ ਦੀ ਬਹੁਤ ਹੀ ਜਿਹੜਾ ਚਰਚ ਹੈ ਮਸੀਹ ਦੀ ਲਾੜੀ ਹੈ, ਮਹੱਤਵਪੂਰਨ ਲਾੜੀ ਹੈ। ਪਰ ਪ੍ਰਭੂ ਯਿਸੂ ਮਸੀਹ ਚਰਚ ਦਾ ਅੰਤਮ ਆਗੂ ਹੈ, ਚਰਚ ਦਾ ਸਰਵਉੱਚ ਆਗੂ ਹੈ। ਪੌਲੁਸ ਪਤਨੀ ਅਤੇ ਪਤੀ ਦੇ ਸੰਬੰਧਾਂ ਦੇ ਸੰਦਰਭ ਵਿੱਚ ਅਫਸੀਆਂ ਨੂੰ ਆਪਣੀ ਲਿਖੀ ਚਿੱਠੀ ਵਿੱਚ ਇਸ ਬਾਰੇ ਗੱਲ ਕਰਦਾ ਹੈ ਅਤੇ ਉਹ ਕਹਿੰਦਾ ਹੈ ਅਫਸੀਆਂ ਦਾ 5:23 ਦੇ ਵਿੱਚ, ਕਿਉਂਕਿ ਪਤੀ ਪਤਨੀ ਦਾ ਸਿਰ ਹੈ, ਜਿਵੇਂ ਕਿ ਮਸੀਹ ਕਲੀਸੀਆ ਦਾ ਸਿਰ ਹੈ, ਉਸਦਾ ਸਰੀਰ ਅਤੇ ਆਪਣੇ ਆਪ ਇਸ ਦਾ ਮੁਕਤੀਦਾਤਾ। ਜਿਵੇਂ ਕਿ ਅਸੀਂ ਮਸੀਹੀ ਲੀਡਰਸ਼ਿਪ ਬਾਰੇ ਸੋਚਦੇ ਹਾਂ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਮਸੀਹ ਜਿਹੜਾ ਆ ਉਹ ਚਰਚ ਦਾ ਮੁਖੀ ਹੈ ਅਤੇ ਉਸਦਾ ਸਰੀਰ ਹੈ ਜਿਸ ਵਿੱਚੋਂ ਉਹ ਮੁਕਤੀਦਾਤਾ ਹੈ। ਸਾਨੂੰ ਇਹ ਵੀ ਮੰਨਣ ਦੀ ਲੋੜ ਹੈ ਕਿ ਚਰਚ ਇੱਕ ਸੰਸਥਾ ਨਹੀਂ ਹੈ, ਸਗੋਂ ਇੱਕ ਜੀਵ ਹੈ। ਇਹ ਵਪਾਰਕ ਨਿਗਮ ਨਹੀਂ ਹੈ, ਇਸ ਦੇ ਸਥਾਈ ਆਦੇਸ਼ਾਂ ਅਤੇ ਨਿਯਮਾਂ ਅਤੇ ਸਾਲਾਨਾ ਰਿਪੋਰਟਾਂ ਦੇ ਨਾਲ ਇਹ ਉਹਨਾਂ ਲੋਕਾਂ ਦਾ ਇੱਕ ਜੀਵਤ ਜੀਵ ਹੈ ਜੋ ਇਕੱਠੇ ਮਸੀਹ ਦਾ ਸਰੀਰ ਹਨ। ਚਰਚ ਜੀ ਰਿਹਾ ਹੈ, ਚਰਚ ਅੱਗੇ ਵੱਧ ਰਿਹਾ ਹੈ, ਚਰਚ ਸਾਹ ਲੈ ਰਿਹਾ ਹੈ। ਮੁੱਖ ਗੱਲ ਇਹ ਹੈ ਕਿ ਅਸੀਂ ਭਾਈਚਾਰੇ ਵਿੱਚ ਇਕੱਠੇ ਹੋਏ ਹਾਂ, ਅਸੀਂ ਇੱਕ ਨਿਗਮ ਨਹੀਂ ਹਾਂ। ਤੀਜਾ, ਸਾਨੂੰ ਇਹ ਮੰਨਣ ਦੀ ਲੋੜ ਹੈ ਕਿ ਯਿਸੂ ਮਸੀਹ ਦੇ ਚਰਚ ਦੇ ਸਾਰੇ ਮੈਂਬਰਾਂ ਨੂੰ ਪਾਦਰੀ ਅਤੇ ਸੇਵਕ ਬਣਨ ਲਈ ਬੁਲਾਇਆ ਗਿਆ ਹੈ ਅਤੇ ਇੱਥੇ ਮਹੱਤਵਤਾ ਦੀ ਕੋਈ ਲੋੜ ਨਹੀਂ ਹੈ। ਸਾਡੇ ਵਿੱਚੋਂ ਹਰ ਇੱਕ ਨੂੰ ਪਾਦਰੀਆਂ ਅਤੇ ਮੰਤਰੀਆਂ ਸੇਵਕਾਂ ਵਜੋਂ ਸੇਵਾ ਕਰਨ ਲਈ ਬੁਲਾਇਆ ਜਾਂਦਾ ਹੈ। ਪਹਿਲਾ ਪਤਰਸ ਦਾ 2:9 'ਤੇ ਨਜ਼ਰ ਮਾਰੋ। ਪਰ ਤੁਸੀਂ ਇੱਕ ਚੁਣੀ ਹੋਈ ਨਸਲ, ਇੱਕ ਸ਼ਾਹੀ ਜਾਜਕ ਮੰਡਲ, ਇੱਕ ਪਵਿੱਤਰ ਕੌਮ, ਇੱਕ ਆਪਣੀ ਮਲਕੀਅਤ ਲਈ ਇੱਕ ਲੋਕ ਹੋ, ਤਾਂ ਜੋ ਤੁਸੀਂ ਉਸ ਦੀਆਂ ਮਹਾਨਤਾਵਾਂ ਦਾ ਪ੍ਰਚਾਰ ਕਰ ਸਕੋ ਜਿਸ ਨੇ ਤੁਹਾਨੂੰ ਹਨੇਰੇ ਵਿੱਚ ਆਪਣੀ ਅਦਭੁਤ ਰੋਸ਼ਨੀ ਲਈ ਬੁਲਾਇਆ ਹੈ। ਹਰ ਇੱਕ ਮੈਂਬਰ ਦੀ ਇੱਕ ਪਾਦਰੀ ਜਾਂ ਸੇਵਕਾ ਵਜੋਂ ਭੂਮਿਕਾ ਹੁੰਦੀ ਹੈ ਜੋ ਉਸ ਦੀ ਉਸਤਤ ਦਾ ਐਲਾਨ ਕਰਦਾ ਹੈ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਬਾਹਰ ਬੁਲਾਇਆ ਹੈ। ਕੋਈ ਦਰਸ਼ਕ ਨਹੀਂ ਹਨ, ਕੋਈ ਬਿੱਟ ਖਿਡਾਰੀ ਨਹੀਂ, ਯੇਸੂ ਮਸੀਹ ਦੇ ਚਰਚ ਵਿੱਚ ਕੋਈ ਅਸੰਗਤਤਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਮਸੀਹ ਦੇ ਚਰਚ ਵਿੱਚ ਖੁਦਾ ਦੇ ਸੇਵਕ ਅਤੇ ਪਾਦਰੀ ਬਣਨ ਲਈ ਬੁਲਾਇਆ ਗਿਆ ਹੈ। ਇਹ ਸਭ ਕਹਿਣ ਤੋਂ ਬਾਅਦ ਪਰਮਾਤਮਾ ਨੇ ਕੁਝ ਲੋਕਾਂ ਨੂੰ ਸੇਵਾ ਕਰਨ ਅਤੇ ਸੇਵਕ ਦਿਲ ਦੀ ਅਗਵਾਈ ਕਰਨ ਲਈ ਬੁਲਾਇਆ ਹੈ। ਪੁਜਾਰੀਆਂ ਅਤੇ ਸੇਵਕਾਂ ਦੇ ਇਸ ਜੀਵਤ ਸਰੀਰ ਦੇ ਅੰਦਰ ਮਸੀਹ ਖੁਦ ਦੀ ਅਗਵਾਈ ਕਰਦਾ ਹੈ। ਪਰਮਾਤਮਾ ਕੁਝ ਲੋਕਾਂ ਨੂੰ ਭੋਜਨ ਅਤੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਲਈ ਬੁਲਾਉਂਦਾ ਹੈ। ਇਬਰਾਨੀਆਂ ਦਾ 13:7 ਵਿੱਚ ਕਹਿੰਦਾ ਹੈ, ਆਪਣੇ ਆਗਿਆ ਨੂੰ ਚੇਤੇ ਰੱਖੋ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਉਹਨਾਂ ਦੇ ਜੀਵਨ ਢੰਗ ਦੇ ਨਤੀਜਿਆਂ 'ਤੇ ਗੌਰ ਕਰੋ ਅਤੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ। ਹੁਣ ਤੁਹਾਡੇ ਵਿੱਚੋਂ ਕੁਝ ਆਪਣੇ ਆਪ ਨੂੰ ਕਹਿ ਸਕਦੇ ਹਨ ਕਿ ਮੈਂ ਇੱਕ ਨੇਤਾ ਨਹੀਂ ਹਾਂ, ਇਸ ਲਈ ਮੈਨੂੰ ਇਹ ਸੁਣਨ ਦੀ ਲੋੜ ਨਹੀਂ ਹੈ। ਮੈਂ ਸੁਝਾਅ ਦੇਵਾਂਗਾ ਕਿ ਇਹ ਇੱਕ ਗਲਤੀ ਹੈ, ਕਿਉਂਕਿ ਇੱਕ ਪੱਧਰ 'ਤੇ ਸਾਨੂੰ ਸਾਰਿਆਂ ਨੂੰ ਇਸ ਹਵਾਲੇ ਵਿੱਚ ਸਕਾਰਾਤਮਕ ਚੀਜ਼ਾਂ ਨੂੰ ਮੂਰਤੀਮਾਨ ਕਰਨ ਅਤੇ ਨਕਾਰਾਤਮਕ ਚੀਜ਼ਾਂ ਤੋਂ ਭੱਜਣ ਲਈ ਕਿਹਾ ਜਾਂਦਾ ਹੈ। ਲੀਡਰ ਬਣਨ ਦੇ ਕਈ ਹੋਰ ਵੀ ਤਰੀਕੇ ਹਨ। ਸਾਰੇ ਬਜ਼ੁਰਗ ਨਹੀਂ ਹੋਣਗੇ, ਪਰ ਬਹੁਤ ਸਾਰੇ ਗਰੋਥ ਗਰੁੱਪ ਲੀਡਰ ਹੋਣਗੇ, ਜਾਂ ਚਰਚ ਵਿੱਚ ਕਿਡਸ ਚਰਚ ਦੇ ਆਗੂ ਜਾਂ ਹੋਰ ਕਿਸਮ ਦੇ ਆਗੂ ਹੋਣਗੇ, ਅਤੇ ਇਸ ਲਈ ਤੁਹਾਡੇ ਲਈ ਸਿੱਖਣ ਲਈ ਬਹੁਤ ਕੁਝ ਆ। ਇਸ ਸਭ ਦੇ ਸਿਖਰ 'ਤੇ ਤੁਸੀਂ ਉਹ ਲੋਕ ਹੋ ਜੋ ਇਸ ਚਰਚ ਦੇ ਨੇਤਾਵਾਂ ਨੂੰ ਚੁਣਦੇ ਹੋ। ਤੁਹਾਡੇ ਵਿੱਚੋਂ ਜਿਹੜੇ ਚਰਚ ਦੇ ਮੈਂਬਰ ਹਨ, ਉਹ ਹਨ ਨੇਤਾਵਾਂ ਦੀ ਪਛਾਣ ਕਰਨ ਵਿੱਚ ਤੁਹਾਡੇ ਕੋਲ ਇੱਕ ਭੂਮਿਕਾ ਹੋਵੇਗੀ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਲੱਭ ਰਹੇ ਹੋ। ਇਸ ਲਈ ਆਓ ਖੁਦਾਵੰਦ ਦੇ ਵਚਨ ਦੇ ਵਿੱਚ ਇੱਕ ਡੁਬਕੀ ਮਾਰੀਏ ਅਤੇ ਵੇਖੀਏ ਕਿ ਤਤੂਸ ਵਿੱਚ ਪ੍ਰਭੂ ਨੇ ਸਾਡੇ ਲਈ ਕੀ ਰੱਖਿਆ ਹੈ। ਸ਼ੁਰੂਆਤੀ ਕੁਝ ਆਇਤਾਂ ਵਿੱਚ ਪੌਲੁਸ ਦੀ ਇੱਕ ਲੰਮੀ ਜਾਣ ਪਛਾਣ ਆ। ਉਹ ਕਹਿੰਦਾ ਆ ਕਿ ਪੌਲੁਸ ਪਰਮੇਸ਼ੁਰ ਦਾ ਸੇਵਕ ਅਤੇ ਯਿਸੂ ਮਸੀਹ ਦਾ ਰਸੂਲ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੀ ਨਿਸ਼ਚਾ ਅਤੇ ਸੱਚਾਈ ਦੇ ਉਹਨਾਂ ਦੇ ਗਿਆਨ ਦੀ ਖਾਤਰ ਜੋ ਕਿ ਪਰਮੇਸ਼ੁਰ ਦੀ ਭਗਤੀ ਨਾਲ ਮੇਲ ਖਾਂਦਾ ਹੈ, ਸਦੀਪਕ ਜੀਵਨ ਦੀ ਉਮੀਦ ਵਿੱਚ ਜਿਸ ਦਾ ਪਰਮੇਸ਼ੁਰ ਜੋ ਕਦੇ ਝੂਠ ਨਹੀਂ ਬੋਲਦਾ ਵਾਅਦਾ ਕੀਤਾ ਸੀ ਯੁੱਗਾਂ ਦੀ ਸ਼ੁਰੂਆਤ ਤੋਂ ਪਹਿਲਾਂ 3 ਅਤੇ ਸਹੀ ਸਮੇਂ 'ਤੇ ਯੁੱਗਾਂ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਸਹੀ ਸਮੇਂ 'ਤੇ ਉਸ ਦੇ ਵਚਨ ਵਿੱਚ ਪ੍ਰਚਾਰ ਦੁਆਰਾ ਪ੍ਰਗਟ ਹੋਇਆ, ਜਿਸ ਨਾਲ ਮੈਨੂੰ ਪਰਮੇਸ਼ੁਰ ਸਾਡੇ ਮੁਕਤੀਦਾਤਾ ਦੇ ਹੁਕਮ ਦੁਆਰਾ ਸੌਂਪਿਆ ਗਿਆ ਹੈ। ਅਤੇ ਤੂਸ ਨੂੰ ਇੱਕ ਸਾਂਝੇ ਵਿਸ਼ਵਾਸ ਵਿੱਚ ਮੇਰੇ ਸੱਚੇ ਬੱਚੇ ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਮੁਕਤੀਦਾਤਾ ਵੱਲੋਂ ਕਿਰਪਾ ਅਤੇ ਸ਼ਾਂਤੀ। ਪੌਲੁਸ ਸਾਨੂੰ ਇਹ ਸਮਝ ਦਿੰਦਾ ਹੈ ਕਿ ਉਹ ਕੌਣ ਹੈ ਅਤੇ ਤਿਤੂਸ ਨੂੰ ਸੌਂਪੇ ਗਏ ਲੋਕ ਕੌਣ ਹਨ। ਉਹ ਪਰਮਾਤਮਾ ਦਾ ਸੇਵਕ ਹੈ, ਮਸੀਹ ਯਿਸੂ ਦਾ ਇੱਕ ਰਸੂਲ। ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹਨ ਜਿਨ੍ਹਾਂ ਕੋਲ ਵਿਸ਼ਵਾਸ ਅਤੇ ਗਿਆਨ ਹੈ, ਸਦੀਵੀ ਜੀਵਨ ਦੀ ਉਮੀਦ ਅਤੇ ਆਰਾਮ ਕਰਦੇ ਹਨ। ਲੋਕ ਪਰਮੇਸ਼ੁਰ ਦੇ ਚੁਣੇ ਹੋਏ ਹਨ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੇ ਪਰਿਵਾਰ ਵਿੱਚ ਆਏ ਹਨ। ਉਹ ਬਹੁਤ ਕੀਮਤੀ ਲੋਕ ਹਨ ਅਤੇ ਇਹ ਬਹੁਤ ਹੀ ਕੀਮਤੀ ਲੋਕ ਕੁਝ ਲੋਕਾਂ ਨੂੰ ਸੌਂਪੇ ਗਏ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸੇਵਕ ਦਿਲ ਦੀ ਅਗਵਾਈ ਵਿੱਚ ਪਰਮੇਸ਼ੁਰ ਦੇ ਲੋਕਾਂ ਨੂੰ ਭੋਜਨ ਅਤੇ ਅਗਵਾਈ ਦੇਣ ਲਈ ਬੁਲਾਇਆ ਗਿਆ ਹੈ। ਇਹ ਉਹ ਵਿਆਪਕ ਸੰਦਰਭ ਹੈ ਜੋ ਪੌਲੁਸ ਨੇ ਤਿਤੂਸ ਨੂੰ ਲਿਖਿਆ ਸੀ। ਪੌਲੁਸ ਨੇ ਤਿਤੂਸ ਨੂੰ ਕੰਮ ਕਰਨ ਲਈ ਦਿੱਤਾ ਸੀ ਅਤੇ ਅਸੀਂ ਇਸ ਨੂੰ ਆਪਣੇ ਹਵਾਲੇ ਦੇ 5:5 ਇਸ ਲਈ ਮੈਂ ਤੁਹਾਨੂੰ ਕ੍ਰੀਟ ਵਿੱਚ ਛੱਡ ਦਿੱਤਾ ਤਾਂ ਜੋ ਤੁਸੀਂ ਜੋ ਬਚਿਆ ਹੋਇਆ ਹੈ ਉਸ ਨੂੰ ਠੀਕ ਕਰ ਸਕੋ ਅਤੇ ਹਰ ਨਗਰ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰੋ ਜਿਵੇਂ ਮੈਂ ਤੁਹਾਨੂੰ ਕਿਹਾ ਸੀ। ਅਤੇ ਤੂਸ ਇੱਕ ਆਦਮੀ ਦੀ ਖਾਲੀ ਕਮੇਟੀ ਸੀ ਜਿਸ ਦਾ ਕੰਮ ਹਰ ਕਸਬੇ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰਨਾ ਸੀ। ਜਿਵੇਂ ਪੌਲੁਸ ਨੇ ਉਸ ਨੂੰ ਨਿਰਦੇਸ਼ ਦਿੱਤਾ ਸੀ, ਧਿਆਨ ਦਿਓ ਬਜ਼ੁਰਗ ਬਹੁਵਚਨ ਹਰ ਕਸਬੇ ਵਿੱਚ ਟੀਮ ਲੀਡਰਸ਼ਿਪ। ਹੁਣ ਪੌਲੁਸ ਫਿਰ ਉਸਨੂੰ ਦੱਸਦਾ ਹੈ ਕਿ ਲੋਕਾਂ ਦੀ ਅਗਵਾਈ ਕਰਨ ਲਈ ਉਸਨੂੰ ਕਿਸ ਕਿਸਮ ਦੇ ਆਦਮੀ ਦੀ ਭਾਲ ਕਰਨੀ ਚਾਹੀਦੀ ਹੈ, ਅਤੇ ਸਭ ਤੋਂ ਪਹਿਲਾਂ ਉਹ ਜਿਸ ਵੱਲ ਮੁੜਦਾ ਹੋਇਆ ਹੈ, ਲੀਡਰ ਦਾ ਕਿਰਦਾਰ। ਖੈਰ, ਜਦੋਂ ਤੁਸੀਂ ਇਸ ਸੂਚੀ ਨੂੰ ਪੜ੍ਹਦੇ ਹੋ ਅਤੇ ਸ਼ਬਦ ਪ੍ਰੋਕਤ ਨਿੰਦਿਆਂ ਜਾਂ ਕੁਝ ਅਨੁਵਾਦਾਂ ਵਿੱਚ ਦੋਸ਼ ਰਹਿਤ ਲੱਭਦੇ ਹੋ, ਤਾਂ ਕਿਸੇ ਵੀ ਵਿਅਕਤੀ ਨੂੰ ਨੇਤਾ ਬਣਨ ਤੋਂ ਦੂਰ ਕਰ ਦੇਵੇਗਾ, ਕਿਉਂਕਿ ਸਪੱਸ਼ਟ ਤੌਰ 'ਤੇ ਸਾਡੇ ਵਿੱਚੋਂ ਕੋਈ ਵੀ ਨਿਰਦੋਸ਼ ਜਾਂ ਪੂਰੀ ਤਰ੍ਹਾਂ ਨਿੰਦਿਆ ਤੋਂ ਉੱਪਰ ਨਹੀਂ ਹੈ। ਜੇਕਰ ਤੁਸੀਂ ਸ਼ਬਦ ਨੂੰ ਪ੍ਰਭਾਸ਼ਿਤ ਕਰਦੇ ਹੋ ਜਿਵੇਂ ਕਿ ਪਾਪ ਤੋਂ ਬਿਨਾਂ ਜਾਂ ਕਦੇ ਗਲਤ ਨਹੀਂ ਕੀਤਾ, ਪਰ ਪਾਪ ਤੋਂ ਬਿਨਾਂ ਇਸ ਦਾ ਮਤਲਬ ਨਹੀਂ ਹੋ ਸਕਦਾ ਕਿ ਕੋਈ ਵੀ ਪਾਪ ਤੋਂ ਬਿਨਾਂ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਦਾ ਅਰਥ ਹੈ ਕਿ ਜੇ ਅਸੀਂ ਸਾਹਿਤ ਤੋਂ ਪੜ੍ਹਦੇ ਹਾਂ ਤਾਂ ਸਾਨੂੰ ਬੁਰਾਈਆਂ ਅਤੇ ਗੁਣਾਂ ਦੀ ਇੱਕ ਸੂਚੀ ਮਿਲਦੀ ਹੈ। ਇੱਕ ਨਿਗਾਹਬਾਨ ਦੇ ਲਈ ਪਰਮੇਸ਼ੁਰ ਦੇ ਮੁਖਤਿਆਰ ਵਜੋਂ ਬਦਨਾਮੀ ਤੋਂ ਉੱਪਰ ਹੋਣਾ ਚਾਹੀਦਾ ਹੈ। ਉਸ ਨੂੰ ਹੰਕਾਰੀ ਜਾਂ ਤੇਜ਼ ਸੁਭਾਅ ਵਾਲਾ ਜਾਂ ਸ਼ਰਾਬੀ ਜਾਂ ਹਿੰਸਕ ਜਾਂ ਲਾਭ ਲਈ ਲਾਲਚੀ ਨਹੀਂ ਹੋਣਾ ਚਾਹੀਦਾ, ਪਰ ਪ੍ਰਾਹੁਣਚਾਰੀ, ਚੰਗੇ ਦਾ ਪ੍ਰੇਮੀ, ਸੰਜਮ ਵਾਲਾ, ਸਿੱਧਾ, ਪਵਿੱਤਰ ਅਤੇ ਅਨੁਸ਼ਾਸਨ ਵਾਲਾ ਹੋਣਾ ਚਾਹੀਦਾ ਹੈ। ਹੁਣ 7-8 'ਤੇ ਜ਼ਰੂਰੀ ਤੌਰ 'ਤੇ ਪੌਲੁਸ ਦਾ ਮਤਲਬ ਨਿਰੋਧ ਜਾਂ ਦੋਸ਼ ਰਹਿਤ ਦੁਆਰਾ ਕੀ ਅਰਥ ਰੱਖਦਾ ਹੈ? ਇਸ ਦਾ ਮਤਲਬ ਇਹ ਹੈ ਕਿ ਨੇਤਾ ਜ਼ਿਆਦਾਤਰ ਬਰਦਾਸ਼ਤ ਕਰਨ ਵਾਲਾ, ਗੁਲਾਮ, ਗੱਡੀ ਚਲਾਉਣ ਵਾਲਾ, ਕਠੋਰ ਅਤੇ ਭਾਰੀ ਹੱਥਾਂ ਵਾਲਾ ਨਹੀਂ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਉਹ ਜਲਦੀ ਗੁੱਸਾ ਨਹੀਂ ਕਰੇਗਾ, ਹੈਂਡਲ ਤੋਂ ਖੱਬੇ ਸੱਜੇ ਅਤੇ ਵਿਚਕਾਰ ਉੱਡ ਜਾਵੇਗਾ। ਇਸ ਦਾ ਮਤਲਬ ਹੈ ਕਿ ਉਹ ਸ਼ਰਾਬੀ ਨਹੀਂ ਹੋਵੇਗਾ, ਉਸ ਬਾਰੇ ਸੰਜੀਦਗੀ ਹੋਵੇਗੀ। ਇਸ ਦਾ ਮਤਲਬ ਹੈ ਕਿ ਉਹ ਹਿੰਸਕ ਨਹੀਂ ਹੋਵੇਗਾ ਜਾਂ ਬੇਈਮਾਨ ਤਰੀਕਿਆਂ ਨਾਲ ਆਪਣਾ ਨਿੱਜੀ ਲਾਭ ਪਾਲਣ ਵਾਲਾ, ਚਤੁਰਾਈ ਵਾਲਾ ਨਹੀਂ ਹੋਵੇਗਾ। ਈਸ਼ਵਰੀ ਆਗੂ ਇਸ ਤਰ੍ਹਾਂ ਦੇ ਨਹੀਂ ਹੋਣਗੇ। ਪਰ ਫਿਰ ਆਇਤ 8 ਵਿੱਚ ਪੌਲੁਸ ਨੇ ਅਜਿਹੇ ਸਕਾਰਾਤਮਕ ਗੁਣਾਂ ਦੀ ਸੂਚੀ ਦਿੱਤੀ ਹੈ ਜੋ ਪਰਮੇਸ਼ੁਰ ਦੇ ਚਰਚ ਵਿੱਚ ਇੱਕ ਨੇਤਾ ਦੀ ਵਿਸ਼ੇਸ਼ਤਾ ਕਰਨਗੇ। ਉਹ ਹੈ, ਉਹ ਖੁੱਲ੍ਹੇ ਘਰ ਅਤੇ ਖੁੱਲ੍ਹੇ ਦਿਲ ਨਾਲ ਪ੍ਰਾਹੁਣਚਾਰੀ, ਦੋਸਤਾਨਾ ਹੋਵੇਗਾ। ਕੋਈ ਵਿਅਕਤੀ ਜੋ ਲੋਕਾਂ ਨਾਲ ਜੁੜਨਾ ਚਾਹੁੰਦਾ ਹੈ, ਕੋਈ ਵਿਅਕਤੀ ਜੋ ਲੋਕਾਂ ਦੇ ਆਲੇ ਦੁਆਲੇ ਖੁਸ਼ ਹੈ ਅਤੇ ਜੋ ਲੋਕ ਆਲੇ ਦੁਆਲੇ ਖੁਸ਼ ਹਨ, ਉਹ ਅਜਿਹਾ ਵਿਅਕਤੀ ਹੋਵੇਗਾ ਜੋ ਚੰਗੀਆਂ ਚੀਜ਼ਾਂ ਨੂੰ ਪਿਆਰ ਕਰਦਾ ਆ। ਉਸ ਨੂੰ ਚੰਗੇ, ਸਿੱਧੇ ਅਤੇ ਸੱਚੇ ਦੀ ਭੁੱਖ ਹੋਵੇਗੀ। ਉਹ ਭਲੇ ਲਈ ਵਚਨਬੱਧ ਹੋਵੇਗਾ ਅਤੇ ਜੋ ਬੁਰਾਈ ਤੋਂ ਦੂਰ ਭੱਜੇਗਾ। ਉਹ ਅਜਿਹਾ ਵਿਅਕਤੀ ਹੋਵੇਗਾ ਜੋ ਸਵੈ ਨਿਯੰਤਰਿਤ ਅਤੇ ਅਨੁਸ਼ਾਸਿਤ ਹੋਵੇਗਾ। ਉਹ ਆਪਣੇ ਆਪ 'ਤੇ ਇੱਕ ਹੈਂਡਲ ਹੋਵੇਗਾ, ਉਹ ਆਪਣੀ ਜੀਵ ਨੂੰ ਫੜ ਲਵੇਗਾ ਅਤੇ ਉਸਦੇ ਦਿਲ ਉੱਤੇ ਇੱਕ ਕੜਾ ਹੋਵੇਗਾ। ਉਹ ਆਪਣੇ ਤਰੀਕਿਆਂ ਵਿੱਚ ਸੰਜਮੀ ਅਤੇ ਅਨੁਸ਼ਾਸਿਤ ਹੋਵੇਗਾ। ਉਹ ਪਵਿੱਤਰ ਅਤੇ ਸਿੱਧਾ ਹੋਵੇਗਾ। ਉਹ ਤੁਹਾਨੂੰ ਪਰਮੇਸ਼ੁਰ ਦੇ ਇੱਕ ਚੰਗੇ ਆਦਮੀ ਦੇ ਰੂਪ ਵਿੱਚ ਸਾਹਮਣੇ ਆਵੇਗਾ ਜੋ ਚਾਹੁੰਦਾ ਹੈ ਕਿ ਮਸੀਹ ਆਪਣੀ ਜ਼ਿੰਦਗੀ ਵਿੱਚ ਵਾਧਾ ਕਰੇ ਜਾਂ ਸਾਡੀ ਸਾਰੀ ਜ਼ਿੰਦਗੀ 'ਚ ਵਾਧਾ ਕਰੇ, ਤਾਂ ਜਦੋਂ ਕਿ ਉਹ ਖੁਦ ਘੱਟ ਜਾਵੇ, ਉਹ ਪਵਿੱਤਰਤਾ ਵਿੱਚ ਵਧੇਗਾ। ਹੁਣ ਕੋਈ ਵੀ ਜੋ ਅੱਜ ਰਾਤ ਇੱਥੇ ਬੈਠਾ ਹੈ ਆਪਣੇ ਆਪ ਨੂੰ ਸੋਚ ਰਿਹਾ ਕਿ ਮੇਰੇ ਵਰਗਾ ਆਵਾਜ਼ ਹੈ, ਮੈਂ ਉਸ ਰੋਲ ਨੂੰ ਫਿੱਟ ਕਰ ਸਕਦਾ ਹਾਂ, ਜੇ ਤੁਸੀਂ ਅਜਿਹਾ ਸੋਚ ਰਹੇ ਹੋ ਤਾਂ ਇਹ ਸ਼ਾਇਦ ਤੁਹਾਨੂੰ ਬਾਹਰ ਕੱਢਦਾ ਹੈ। ਕਿਉਂਕਿ ਜਦੋਂ ਅਸੀਂ ਇਹਨਾਂ ਵਿਚਕਾਰ ਇਹਨਾਂ ਵਿਕਾਰਾਂ ਅਤੇ ਇਹਨਾਂ ਗੁਣਾਂ ਬਾਰੇ ਸੋਚਦੇ ਹਾਂ, ਜਿੱਥੇ ਇਹ ਸਾਨੂੰ ਤੁਹਾਨੂੰ ਉਸੇ ਸਵਾਲ ਵੱਲ ਲੈ ਜਾਂਦਾ ਹੈ, ਇਹ ਮੈਨੂੰ ਪ੍ਰੇਰਿਤ ਕਰਦਾ ਹੈ, ਅਜਿਹਾ ਆਦਮੀ ਕੌਣ ਹੋ ਸਕਦਾ ਹੈ? ਉਹ ਇੱਕ ਉੱਚ ਮਿਆਰ ਹੈ ਅਤੇ ਲੋਕ ਸ਼ਾਇਦ ਇਸ ਨੂੰ ਇੱਕ ਆਦਮੀ ਵਿੱਚ ਪਛਾਣ ਲੈਣਗੇ, ਜਦੋਂ ਕਿ ਆਦਮੀ ਸ਼ਾਇਦ ਖੁਦ ਨਹੀਂ ਕਰੇਗਾ, ਕਿਉਂਕਿ ਉਹ ਆਪਣੇ ਦਿਲ ਦੇ ਪਾਪ ਨੂੰ ਜਾਣਦਾ ਹੈ। ਜੇ ਤੁਸੀਂ ਕਿਸੇ ਨੇਤਾ ਦੀ ਭਾਲ ਕਰ ਰਹੇ ਹੋ ਤਾਂ ਇਹ ਉਹੋ ਜਿਹਾ ਆਦਮੀ ਹੈ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਇਹ ਉਹ ਕਿਸਮ ਦਾ ਚਰਿੱਤਰ ਹੈ ਜੋ ਤੁਹਾਡੇ ਬਜ਼ੁਰਗ ਆਪਣੇ ਜੀਵਨ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇੱਕ ਦੂਜੇ ਦੇ ਜੀਵਨ ਵਿੱਚ ਉਤਸ਼ਾਹਿਤ ਕਰ ਰਹੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਕੰਮ ਕਰਦੇ ਰਹਿਣਗੇ। ਹੁਣ ਲੀਡਰਾਂ ਦਾ ਕਿਰਦਾਰ। ਪਰ ਇਹ ਉਹ ਚਰਿੱਤਰ ਵੀ ਹੈ ਜੋ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਜ਼ਿੰਦਗੀ ਵਿੱਚ ਬਣਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਲੋਕਾਂ ਦੀ ਅਗਵਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਨੇਤਾ ਦੇ ਕਿਰਦਾਰ ਦੀ ਲੋੜ ਹੈ। ਜੇਕਰ ਤੁਸੀਂ ਕਿਸੇ ਨੇਤਾ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਨੇਤਾ ਵਾਲੇ ਕਿਰਦਾਰ ਦੀ ਜਾਂ ਵਿਅਕਤੀ ਦੀ ਲੋੜ ਹੈ। ਦੂਜਾ, ਤੁਹਾਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਕਿ ਆਗੂ ਜਿਹੜਾ ਹੈ ਉਹ ਪਰਿਵਾਰ। ਆਇਤ 6 ਕਹਿੰਦੀ ਹੈ ਕਿ ਜੇ ਇਸੇ ਲਈ ਮੈਂ ਤੁਹਾਨੂੰ ਕ੍ਰੀਟ ਵਿੱਚ ਛੱਡ ਦਿੱਤਾ ਤਾਂ ਜੋ ਤੁਸੀਂ ਬਚਿਆ ਹੋਇਆ ਸੀ ਉਸ ਨੂੰ ਠੀਕ ਕਰ ਸਕੋ ਅਤੇ ਹਰ ਕਸਬੇ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰੋ ਜਿਵੇਂ ਮੈਂ ਤੁਹਾਨੂੰ ਨਿਰਦੇਸ਼ ਦਿੱਤਾ। ਜੇ ਕੋਈ ਨਿੰਦਿਆ ਤੋਂ ਉੱਪਰ ਹੈ ਤਾਂ ਇੱਕ ਪਤੀ, ਪਤਨੀ ਜਾਂ ਪਤੀ ਅਤੇ ਉਸਦੇ ਬੱਚੇ ਹਨ। ਵਿਸ਼ਵਾਸੀ ਅਤੇ ਬਦਚਲਣੀ ਅਤੇ ਅਵੱਗਿਆ ਦੇ ਦੋਸ਼ਾਂ ਲਈ ਖੁੱਲ੍ਹੇ ਨਹੀਂ ਹਨ। ਖੈਰ, ਇੱਥੇ ਪੌਲੁਸ ਉਸ ਆਦਮੀ ਦੇ ਪਰਿਵਾਰਕ ਜੀਵਨ 'ਤੇ ਕੇਂਦਰਿਤ ਕਰਦਾ ਹੈ ਜੋ ਬਜ਼ੁਰਗ ਹੋਵੇਗਾ, ਉਹ ਆਦਮੀ ਜੋ ਆਗੂ ਹੋਵੇਗਾ। ਪੌਲੁਸ ਇੱਕ ਉਪਰੋਕਤ ਘਰੇਲੂ ਜੀਵਨ ਦੀ ਤਲਾਸ਼ ਕਰ ਰਿਹਾ ਹੈ, ਇੱਕ ਸੰਪੂਰਨ ਘਰੇਲੂ ਜੀਵਨ ਨਹੀਂ, ਕਿਸੇ ਕੋਲ ਨਹੀਂ ਹੈ, ਅਤੇ ਉਹ ਥੋੜ੍ਹਾ ਜਿਹਾ ਪ੍ਰਭਾਸ਼ਿਤ ਕਰਦਾ ਹੈ ਕਿ ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ। ਸਭ ਤੋਂ ਪਹਿਲਾਂ ਆਦਮੀ ਦੇ ਵਿਆਹ ਦੇ ਰਿਸ਼ਤੇ ਦਾ ਹਵਾਲਾ ਕਿ ਉਹ ਇੱਕ ਪਤਨੀ ਜਾਂ ਪਤੀ ਹੋਣਾ ਚਾਹੀਦਾ ਆ ਕਿ ਉਸਦੀ ਇੱਕ ਹੀ ਪਤਨੀ ਹੈ। ਖੈਰ, ਇਸ ਸਮੇਂ ਯੂਕੇ ਵਿੱਚ ਬਹੁ ਵਿਆਹ ਗੈਰ ਕਾਨੂੰਨੀ ਹੈ, ਪਰ ਕੌਣ ਜਾਣਦਾ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਪਰ ਇਹ ਸਿਰਫ ਬਹੁ ਵਿਆਹ ਬਾਰੇ ਨਹੀਂ ਹੈ ਕਿ ਉਹ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੈ। ਇਹ ਇੱਕ ਚੰਗਾ ਸਵਾਲ ਹੋ ਸਕਦਾ ਹੈ ਕਿ ਕੀ ਉਹ ਇੱਕ ਔਰਤ ਆਦਮੀ ਹੈ, ਉਸ ਦੇ ਪਿਛੋਕੜ ਵਿੱਚ ਟੁੱਟੇ ਦਿਲ ਵਾਲੀਆਂ ਔਰਤਾਂ ਦੀ ਕੋਈ ਸਤਰ ਨਹੀਂ ਹੈ, ਕਿ ਉਸ ਕੋਲ ਆਪਣੀ ਇੱਕ ਪਤਨੀ ਪ੍ਰਤੀ ਵਚਨਬੱਧਤਾ ਅਤੇ ਵਫ਼ਾਦਾਰੀ ਦਾ ਰਿਕਾਰਡ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਦਾ ਮਤਲਬ ਇਹ ਹੈ ਕਿ ਇਕੱਲੇ ਆਦਮੀ ਲੀਡਰਸ਼ਿਪ ਵਿੱਚ ਸੇਵਾ ਨਹੀਂ ਕਰ ਸਕਦੇ, ਪਰ ਜੇ ਔਰਤ ਨਾਲ ਆਪਣੀ ਗੱਲਬਾਤ ਕਰਦਾ ਹੈ ਤਾਂ ਉਹ ਸਿਹਤਮੰਦ ਅਤੇ ਢੁਕਵਾਂ ਹੋਣਾ ਚਾਹੀਦਾ ਹੈ, ਉਸ ਨੂੰ ਆਪਣੇ ਆਪ 'ਤੇ ਕਾਬੂ ਰੱਖਣਾ ਚਾਹੀਦਾ ਹੈ, ਉਸ ਦੇ ਬੱਚੇ ਵਿਸ਼ਵਾਸੀ ਹੋਣੇ ਚਾਹੀਦੇ ਹਨ, ਇਹ ਸੰਭਾਵੀ ਬਜ਼ੁਰਗ ਵਿਅਕਤੀ ਦੀ ਕਿਸਮ ਦਾ ਹੋਣਾ ਚਾਹੀਦਾ ਹੈ ਜਿਸ ਦੇ ਬੱਚੇ ਵਿਸ਼ਵਾਸ ਨੂੰ ਅਪਣਾਉਣ ਵਿੱਚ ਉਸਦਾ ਅਨੁਸਰਣ ਕਰਦੇ ਹੋਣ। ਹੁਣ ਇਹ ਨਾ ਭੁੱਲੋ ਕਿ ਨੇਤਾਵਾਂ ਦੀ ਨਿਯੁਕਤੀ ਲਈ ਇਹ ਸਿਧਾਂਤ ਹਨ, ਪਰ ਪਰਿਵਾਰਕ ਹਾਲਾਤ ਬਹੁਤ ਵੱਖਰੇ ਹੁੰਦੇ ਹਨ। ਅਜਿਹੇ ਬੱਚੇ ਹੁੰਦੇ ਹਨ ਜੋ ਆਪਣੇ ਪਿਓ ਦੀ ਆਸਥਾ ਅਨੁਸਾਰ ਵੱਡੇ ਹੁੰਦੇ ਹਨ, ਫਿਰ ਜਦੋਂ ਉਹ ਵੱਡੇ ਹੋ ਜਾਂਦੇ ਹਨ, ਠੰਡੇ ਹੋ ਜਾਂਦੇ ਹਨ, ਭਟਕਦੇ ਹਨ ਅਤੇ ਆਪਣੇ ਰਸਤੇ 'ਤੇ ਚੱਲਦੇ ਹਨ। ਅਜਿਹੇ ਪਿਤਾ ਹਨ ਜੋ ਜੀਵਨ ਵਿੱਚ ਬਾਅਦ ਵਿੱਚ ਵਿਸ਼ਵਾਸ ਵਿੱਚ ਆਉਂਦੇ ਹਨ ਅਤੇ ਉਹਨਾਂ ਦੇ ਬੱਚਿਆਂ ਨੇ ਇੱਕ ਵੱਖਰੇ ਮਾਡਲ ਦੀ ਪਾਲਣਾ ਕੀਤੀ ਹੈ, ਪਰ ਫਿਰ ਇੱਕ ਨਵੇਂ ਬਾਈਬਲੀ ਤਰੀਕੇ ਨਾਲ ਮਾਡਲ ਬਣਾਉਣਾ ਬਹੁਤ ਮੁਸ਼ਕਲ ਹੈ। ਜਿਵੇਂ ਜਿਵੇਂ ਸਾਲ ਬੀਤਦੇ ਹਨ, ਹਰ ਤਰ੍ਹਾਂ ਦੀਆਂ ਚੀਜ਼ਾਂ ਪਰਿਵਾਰ 'ਤੇ ਪ੍ਰਭਾਵ ਪਾਉਂਦੀਆਂ ਹਨ, ਪਰ ਆਮ ਸਿਧਾਂਤ ਇਹ ਹੈ ਕਿ ਪਿਤਾ ਦੀ ਆਸਥਾ ਅਤੇ ਆਸਥਾ ਨੂੰ ਬੱਚੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਹੈ। ਸੰਭਾਵੀ ਨੇਤਾਵਾਂ ਦੇ ਬੱਚਿਆਂ ਨੂੰ ਚੰਗੇ ਕੰਮਾਂ ਅਤੇ ਚੰਗੇ ਵਿਵਹਾਰਕ ਲਈ ਚਿੰਤਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਬਦਨਾਮੀ ਲਈ ਵਚਨਬੱਧ ਨਹੀਂ ਹੋਣਾ ਚਾਹੀਦਾ ਅਤੇ ਕਾਬੂ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਇੱਥੇ ਆਮ ਸਿਧਾਂਤ ਇਹ ਹੈ ਕਿ ਬਜ਼ੁਰਗ ਇੱਕ ਅਜਿਹਾ ਆਦਮੀ ਹੋਣਾ ਚਾਹੀਦਾ ਜੋ ਆਪਣੇ ਪਰਿਵਾਰ ਦਾ ਪ੍ਰਬੰਧਨ ਕਰਨ ਦੇ ਯੋਗ ਹੋਵੇ, ਇੱਕ ਅਜਿਹਾ ਆਦਮੀ ਜੋ ਆਪਣੇ ਪਰਿਵਾਰ ਦੀ ਅਗਵਾਈ ਕਰਨ ਦੇ ਯੋਗ ਹੋਵੇ। ਆਦਮੀ ਦੇ ਘਰੇਲੂ ਜੀਵਨ 'ਤੇ ਇੱਕ ਚੰਗੀ ਨਜ਼ਰ ਤੁਹਾਨੂੰ ਉਸਦੇ ਚਰਿੱਤਰ ਅਤੇ ਚਰਚ ਨੂੰ ਅਗਵਾਈ ਦੇਣ ਦੀ ਉਸਦੀ ਯੋਗਤਾ ਬਾਰੇ ਬਹੁਤ ਕੁਝ ਦੱਸੇਗੀ। ਬੇਸ਼ੱਕ ਪਰਿਵਾਰਕ ਜੀਵਨ ਵਿੱਚ ਕਈ ਉਤਾਰ ਚੜ੍ਹਾਅ ਆਉਂਦੇ ਹਨ, ਇਸ ਵਿੱਚ ਬਹੁਤ ਸਾਰੇ ਡਰਾਉਣੇ ਸਮੇਂ ਹਨ, ਕਿਉਂਕਿ ਬੱਚੇ ਚੰਗੀਆਂ ਚੋਣਾਂ ਕਰਦੇ ਹਨ ਅਤੇ ਜਿਵੇਂ ਕਿ ਬੱਚੇ ਮਾੜੀਆਂ ਚੋਣਾਂ ਕਰਦੇ ਹਨ, ਅਤੇ ਕਈ ਵਾਰ ਉਹ ਸਾਡਾ ਅਨੁਸਰਣ ਕਰਦੇ ਹਨ ਅਤੇ ਸਾਡੀ ਸਲਾਹ ਦਿੰਦੇ ਹਨ, ਅਤੇ ਕਈ ਵਾਰ ਉਹ ਬਾਗੀ ਹੋ ਜਾਂਦੇ ਹਨ ਅਤੇ ਸਾਡੀ ਸਲਾਹ ਨੂੰ ਰੱਦ ਕਰਦੇ ਹਨ। ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਔਖਾ ਕੰਮ ਹੈ, ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਇਹ ਆਦਮੀ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲਦਾ ਜਾਪਦਾ ਹੈ। ਜੋ ਅਜਿਹਾ ਕਰਦਾ ਹੈ ਤਾਂ ਇੱਕ ਉਚਿਤ ਮੌਕਾ ਹੈ ਕਿ ਉਹ ਰੱਬ ਦੀ ਮਦਦ ਨਾਲ ਪਰਮੇਸ਼ੁਰ ਦੇ ਪਰਿਵਾਰ ਦਾ ਪ੍ਰਬੰਧਨ ਕਰਨ ਦੇ ਯੋਗ ਹੋਵੇਗਾ। ਇਸ ਲਈ ਪੌਲੁਸ ਨੇ ਤਿਤੂਸ ਨੂੰ ਕ੍ਰੀਟ ਦੇ ਹਰ ਕਸਬੇ ਵਿੱਚ ਬਜ਼ੁਰਗ ਦੀ ਨਿਯੁਕਤੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਉਸਨੂੰ ਉਸ ਕਿਸਮ ਦੇ ਆਦਮੀਆਂ ਬਾਰੇ ਕੁਝ ਦਿਸ਼ਾ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਉਹ ਭਾਲ ਕਰ ਰਿਹਾ ਅਤੇ ਉਹ ਧਿਆਨ ਕੇਂਦਰਿਤ ਕਰਦਾ ਹੈ। ਸੋ ਲੀਡਰਾਂ ਦਾ ਕਿਰਦਾਰ, ਲੀਡਰਾਂ ਦਾ ਪਰਿਵਾਰ ਅਤੇ ਉਹ ਲੀਡਰਾਂ ਦੇ ਕੰਮ ਵੱਲ ਮੁੜਦਾ ਹੈ। ਲੀਡਰਾਂ ਦਾ ਕੰਮ ਤੁਹਾਨੂੰ ਉਸ ਕੰਮ ਦੇ ਵਿਰੁੱਧ ਇੱਕ ਸੰਭਾਵੀ ਨੇਤਾ ਦਾ ਮੁਲਾਂਕਣ ਕਰਨਾ ਪਵੇਗਾ, ਤੁਸੀਂ ਉਸ ਨੂੰ ਕਰਨ ਲਈ ਕਹਿ ਰਹੇ ਹੋ। ਆਇਤ 9 ਵਿੱਚ ਪੌਲੁਸ ਇਸ ਬਾਰੇ ਬਹੁਤ ਸਪਸ਼ਟ ਹੈ ਕਿ ਕੰਮ ਕੀ ਆ। ਕੰਮ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ ਹੈ, ਕੰਮ ਇੱਕ ਪ੍ਰੇਰਣਾਦਾਇਕ ਕੋਚ ਨਹੀਂ ਹੈ, ਕੰਮ ਲੋਕਾਂ ਦੀ ਹਰ ਮੰਗ ਨੂੰ ਪੂਰਾ ਕਰਨਾ ਨਹੀਂ ਹੈ, ਕੰਮ ਉੱਚੀ ਉੱਚੀ ਰੌਲਾ ਪਾਉਣ ਵਾਲੇ ਦੇ ਏਜੰਡੇ ਵੱਲ ਭੱਜਣਾ ਨਹੀਂ ਹੈ, ਕੰਮ ਸੋਸ਼ਲ ਕਲੱਬ ਜਾਂ ਕੇਅਰ ਹੋਮ ਜਾਂ ਕੋਈ ਹੋਰ ਰਾਹਤ ਕੇਂਦਰ ਚਲਾਉਣਾ ਨਹੀਂ ਹੈ। ਆਇਤ 9 ਨੂੰ ਦੇਖੋ ਅਤੇ ਤੁਸੀਂ ਦੇਖੋਗੇ ਕਿ ਕੰਮ ਕੀ ਹੈ। ਉਸ ਨੂੰ ਸਿਖਾਏ ਗਏ ਭਰੋਸੇਮੰਦ ਬੱਚਿਆਂ ਨੂੰ ਦ੍ਰਿੜ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਹੀ ਸਿਧਾਂਤ ਵਿੱਚ ਹਿਦਾਇਤ ਦੇਣ ਦੇ ਯੋਗ ਹੋ ਸਕੇ ਅਤੇ ਜੋ ਇਸਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਝਿੜਕਣ ਦੇ ਯੋਗ ਹੋ ਸਕੇ। ਇੱਥੇ 3 ਕੰਮ ਹਨ ਜੋ ਪੌਲੁਸ ਦੁਆਰਾ ਲੀਡਰ ਟਾਸਕ ਵਜੋਂ ਪਛਾਣੇ ਗਏ ਹਨ। ਤੇਤੁਸ ਜਦੋਂ ਉਹ ਕ੍ਰੀਟ ਵਿੱਚ ਚਰਚ ਦੇ ਆਲੇ ਦੁਆਲੇ ਜਾਂਦਾ ਹੈ ਤਾਂ ਉਸਨੂੰ ਅਜਿਹੇ ਮੁੰਡਿਆਂ ਦੀ ਭਾਲ ਕਰਨੀ ਚਾਹੀਦੀ ਹੈ ਜਿਨ੍ਹਾਂ ਕੋਲ ਇਹਨਾਂ ਕਤਰਨ ਕੰਮਾਂ ਨੂੰ ਪੂਰਾ ਕਰਨ ਲਈ ਢੁੱਕਵੇਂ ਚਰਿੱਤਰ, ਵਿਸ਼ਵਾਸ ਅਤੇ ਯੋਗਤਾ ਹੈ। ਟਾਸਕ 1, ਭਰੋਸੇਮੰਦ ਸ਼ਬਦ ਨੂੰ ਮਜ਼ਬੂਤੀ ਨਾਲ ਫੜਨਾ ਹੈ, ਜਿਵੇਂ ਕਿ ਸਿਖਾਇਆ ਗਿਆ ਹੈ। ਨੇਤਾ ਨੂੰ ਖੁਸ਼ਖਬਰੀ ਪਰਮੇਸ਼ਰ ਦੇ ਬਚਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਸ ਨੂੰ ਸਹੀ ਸਿਧਾਂਤ ਲਈ ਅਟਲ ਪ੍ਰਤੀਬੱਧ ਹੋਣਾ ਚਾਹੀਦਾ ਅਤੇ ਉਸਨੇ ਇਸ ਨੂੰ ਮਜ਼ਬੂਤੀ ਨਾਲ ਫੜਨਾ ਹੈ। ਇਹ ਮਜ਼ਬੂਤੀ ਨਾਲ ਰੱਖਣ ਲਈ ਊਰਜਾ ਅਤੇ ਵਚਨਬੱਧਤਾ ਦੀ ਲੋੜ ਹੈ। ਸਮੇਂ ਸਮੇਂ 'ਤੇ ਹੱਥ ਕੰਬ ਜਾਣਗੇ, ਸਮੇਂ ਸਮੇਂ 'ਤੇ ਊਰਜਾ ਦਾ ਪੱਧਰ ਘੱਟ ਜਾਵੇਗਾ, ਪਰ ਇਸ ਦੇ ਜ਼ਰੀਏ ਸਾਰੇ ਲੋਕਾਂ ਦੇ ਨੇਤਾਵਾਂ ਨੂੰ ਭਰੋਸੇਮੰਦ ਸੰਦੇਸ਼ ਨੂੰ ਮਜ਼ਬੂਤੀ ਨਾਲ ਫੜਨਾ ਜ਼ਰੂਰੀ ਹੈ। ਸੁਨੇਹਾ ਕੀ ਹੈ? ਇਹ ਪਰਮੇਸ਼ੁਰ ਦਾ ਵਚਨ ਹੈ, ਪਰਮੇਸ਼ੁਰ ਦੀ ਖੁਸ਼ਖਬਰੀ। ਇਹ ਸਿੱਖਿਆ ਦਾ ਸਰੀਰ ਹੈ ਜੋ ਸਾਨੂੰ ਇਸ ਕਿਤਾਬ ਵਿੱਚ ਮਿਲਦਾ ਹੈ। ਹੁਣ ਇੱਕ ਸੰਭਾਵੀ ਨੇਤਾ ਨੂੰ ਮਿਲਣਾ ਅਸਧਾਰਨ ਹੈ ਜੋ ਕਹਿੰਦਾ ਹੈ ਕਿ ਉਹ ਮਜ਼ਬੂਤੀ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਸਾਰੇ ਕਹਿੰਦੇ ਹਨ ਕਿ ਉਹ ਮਜ਼ਬੂਤੀ ਨਾਲ ਫੜਨਗੇ, ਪਰ ਵੱਡਾ ਸਵਾਲ ਇਹ ਹੈ ਕਿ ਉਹ ਕਿਸ ਚੀਜ਼ ਨੂੰ ਮਜ਼ਬੂਤੀ ਨਾਲ ਫੜ ਰਹੇ ਹਨ। ਉਹਨਾਂ ਨੂੰ ਪਰਮੇਸ਼ੁਰ ਦੇ ਬੱਚਿਆਂ ਨੂੰ ਮਜ਼ਬੂਤੀ ਨਾਲ ਫੜਨਾ ਚਾਹੀਦਾ ਹੈ, ਭਰੋਸੇਮੰਦ ਸੰਦੇਸ਼ ਵਿੱਚ ਜਿਵੇਂ ਕਿ ਇਹ ਸਿਖਾਇਆ ਗਿਆ ਹੈ। ਸਾਨੂੰ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਜੋ ਸਾਡੇ ਤੋਂ ਪਹਿਲਾਂ ਚਲੇ ਗਏ ਹਨ। ਅਸੀਂ ਉਹ ਸਭ ਕੁਝ ਛੱਡਣ ਲਈ ਆਜ਼ਾਦ ਨਹੀਂ ਹਾਂ ਜੋ ਉਹਨਾਂ ਨੇ ਸਿੱਖਿਆ ਹੈ ਅਤੇ ਸੌਂਪੀ ਹੈ। ਅੱਜ ਸਾਡੇ ਸਮਾਜ ਵਿੱਚ ਇਸ ਦੀ ਬਹੁਤ ਪ੍ਰਤੱਖ ਉਦਾਹਰਨਾਂ ਹਨ। ਜੇ ਤੁਸੀਂ ਚਰਚ ਆਫ ਇੰਗਲੈਂਡ ਦੇ ਮੋੜਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਉਹ ਸੰਪਰਦਾ ਦੇ ਬਹੁਤ ਸਾਰੇ ਲੋਕਾਂ ਨੇ ਸਿਖਾਏ ਗਏ ਭਰੋਸੇਮੰਦ ਸ਼ਬਦ ਨੂੰ ਮਜ਼ਬੂਤੀ ਨਾਲ ਫੜਨ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਹਫ਼ਤੇ ਪਹਿਲਾਂ ਕੈਂਟਬਰੀ ਦਾ ਆਰਕ ਬਿਸ਼ਪ ਖੁਦ ਅਲਸਟੇਅਰ ਕੈਂਬੈਲ ਅਤੇ ਰੋਰੀ ਸਟੀਵਰਟ ਦੇ ਨਾਲ ਦੀ ਰੈਸਟ ਇੰਜ ਪੋਲੀਟਿਕਸ ਪੋਡਕਾਸਟ 'ਤੇ ਪ੍ਰਗਟ ਹੋਏ ਸੀ ਅਤੇ ਕਿਹਾ ਸੀ ਕਿ ਉਹ ਹੁਣ ਜਿਨਸੀ ਨੈਤਿਕਤਾ ਬਾਰੇ ਬਾਈਬਲ ਦੀਆਂ ਸਿੱਖਿਆਵਾਂ 'ਤੇ ਵਿਸ਼ਵਾਸ ਨਹੀਂ ਕਰਦਾ ਹੈ। ਉਸਨੇ ਬਾਈਬਲ ਦੀ ਸਿੱਖਿਆ ਤੋਂ ਇਨਕਾਰ ਕੀਤਾ। ਚਰਚ ਦੀ ਅਧਿਕਾਰਤ ਸਿੱਖਿਆ ਦੀ ਉਹ ਅਗਵਾਈ ਕਰਦਾ ਹੈ ਅਤੇ ਫਿਰ ਵੀ ਉਹ ਅਜੇ ਵੀ ਉੱਥੇ ਹੈ। ਅਸਲ ਵਿੱਚ ਉਹਨਾਂ ਨੂੰ ਕੈਂਟਬਰੀ ਨੂੰ ਬਰਖਾਸਤ ਕਰਨਾ ਅਤੇ ਇੱਕ ਅਫਰੀਕੀ ਆਰਕ ਬਿਸ਼ਪ ਦੀ ਅਗਵਾਈ ਵਿੱਚ ਭਾਈਚਾਰਾ ਰੱਖਣ ਦੀ ਜ਼ਰੂਰਤ ਹੈ ਜੋ ਬਾਈਬਲ ਨੂੰ ਮੰਨਦਾ ਹੈ। ਵਧੇਰੇ ਸਥਾਨਕ ਪੱਧਰ 'ਤੇ ਗਲਾਸਗੋ ਵਿੱਚ ਬਹੁਤ ਸਾਰੇ ਚਰਚ ਹਨ ਜਿਨ੍ਹਾਂ ਨੇ ਅਸਲ ਵਿੱਚ ਭਰੋਸੇਮੰਦ ਸੰਦੇਸ਼ ਨੂੰ ਛੱਡ ਦਿੱਤਾ ਹੈ ਅਤੇ ਕਮਿਊਨਿਟੀ ਸੈਂਟਰਾਂ ਜਾਂ ਸੂਡੋ ਸੋਸ਼ਲ ਵਰਕ ਹੱਥ ਵਜੋਂ ਕੰਮ ਕਰਦੇ ਹਨ। ਚੰਗੇ ਕੰਮ ਪਰ ਕੋਈ ਖੁਸ਼ਖਬਰੀ ਦਾ ਸੰਦੇਸ਼ ਨਹੀਂ। ਇਹਨਾਂ ਵਿੱਚੋਂ ਬਹੁਤ ਸਾਰੇ ਨੇਤਾ ਕਹਿਣਗੇ ਕਿ ਉਹ ਭਰੋਸੇਮੰਦ ਸੰਦੇਸ਼ ਨੂੰ ਫੜੀ ਰੱਖਦੇ ਹਨ, ਪਰ ਤੁਹਾਨੂੰ ਨੇੜੇ ਦੇਖਣਾ ਪਵੇਗਾ ਕਿ ਅਸੀਂ ਸੰਦੇਸ਼ ਨੂੰ ਬਦਲਣ ਲਈ ਆਜ਼ਾਦ ਨਹੀਂ ਹਾਂ। ਅਸੀਂ 21ਵੀਂ ਸਦੀ ਦੇ ਪੱਛਮੀ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ, ਸੰਦੇਸ਼ ਨੂੰ ਅਪਡੇਟ ਕਰਨ ਲਈ ਸੁਤੰਤਰ ਨਹੀਂ ਹਾਂ। ਇੱਕ ਸੰਭਾਵੀ ਨੇਤਾ ਇਹ ਕਹਿ ਸਕਦਾ ਹੈ ਕਿ ਉਹ ਭਰੋਸੇਮੰਦ ਸੰਦੇਸ਼ ਨੂੰ ਮਜ਼ਬੂਤੀ ਨਾਲ ਫੜੀ ਰੱਖਦੇ ਹਨ ਜਿਵੇਂ ਕਿ ਸਿਖਾਇਆ ਗਿਆ ਹੈ, ਪਰ ਇਹ ਪਤਾ ਲਗਾਉਣ ਲਈ ਕਿ ਕੀ ਇਹ ਸੱਚ ਹੈ, ਤੁਹਾਨੂੰ ਇੱਕ ਸੰਭਾਵੀ ਨੇਤਾ ਨੂੰ ਸਵਾਲ ਕਰਨ ਦੀ ਲੋੜ ਹੈ। ਤੁਹਾਨੂੰ ਉਹ ਸੁਣਨ ਦੀ ਲੋੜ ਹੈ ਜੋ ਉਹ ਸਿਖਾਉਂਦੇ ਹਨ। ਤੁਹਾਨੂੰ ਉਸ ਨੂੰ ਸ਼ਾਸਤਰ ਦੇ ਵਿਰੁੱਧ ਭਾਰ ਪਾਉਣ ਦੀ ਜ਼ਰੂਰਤ ਹੈ, ਨਾ ਕਿ ਤੁਹਾਨੂੰ ਇਹ ਪਸੰਦ ਹੈ ਜਾਂ ਨਹੀਂ, ਜਿਵੇਂ ਇਹ ਮਜ਼ੇਦਾਰ ਹੈ ਜਾਂ ਮਨੋਰੰਜਨ ਹੈ ਜਾਂ ਨਹੀਂ। ਇਸ ਲਈ ਲੋਕਾਂ ਦੇ ਨੇਤਾ ਦਾ ਕੰਮ ਵਿਸ਼ਵਾਸਯੋਗ ਸ਼ਬਦ ਨੂੰ ਮਜ਼ਬੂਤੀ ਨਾਲ ਫੜਨਾ ਹੈ ਜਿਵੇਂ ਸਿਖਾਇਆ ਗਿਆ ਹੈ। ਟਾਸਕ 2, ਧੁਨੀ ਸਿਧਾਂਤ ਵਿੱਚ ਹਿਦਾਇਤ ਦੇਣਾ ਹੈ। ਇਸ ਭਰੋਸੇਮੰਦ ਸ਼ਬਦ ਦੇ ਪੱਕੇ ਹੋਣ ਦਾ ਕਾਰਨ ਇਹ ਹੈ ਕਿ ਲੋਕਾਂ ਦਾ ਆਗੂ ਸਹੀ ਸਿਧਾਂਤ ਦੀ ਸਿੱਖਿਆ ਦੇ ਲੋਕਾਂ ਨੂੰ ਉਤਸ਼ਾਹਿਤ ਕਰ ਸਕੇ। ਹੁਣ ਜੇਕਰ ਅਸੀਂ ਅੱਜ ਸਵੇਰੇ NIV ਤੋਂ ਪੜ੍ਹ ਰਹੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਸ ਭਾਗ ਦਾ ਅਨੁਵਾਦ ਸਾਊਂਡ ਸਿਧਾਂਤ ਵਿੱਚ ਉਤਸ਼ਾਹਿਤ ਕਰੋ ਵਜੋਂ ਕੀਤਾ ਗਿਆ ਹੈ ਅਤੇ ਇੱਕ ਅਰਥ ਵਿੱਚ ਚੰਗਾ ਹੈ। ਅਸੀਂ ਉਤਸ਼ਾਹਜਨਕ ਹੋਣਾ ਚਾਹੁੰਦੇ ਹਾਂ, ਪਰ ਇਹ ਥੋੜ੍ਹਾ ਗੁੰਮਰਾਹ ਕਰਨ ਵਾਲਾ ਹੋਣਾ ਚਾਹੁੰਦੇ ਹਾਂ ਪਰ ਇਹ ਥੋੜ੍ਹਾ ਗੁੰਮਰਾਹ ਕਰਨ ਵੀ ਹੋ ਸਕਦਾ ਹੈ, ਕਿਉਂਕਿ ਆਧੁਨਿਕ ਦਿਨ ਵਿੱਚ ਉਤਸ਼ਾਹ ਦੁਆਰਾ ਸਾਡਾ ਕੀ ਮਤਲਬ ਆ? ਅਸੀਂ ਉਹਨਾਂ ਦੀ ਪਿੱਠ 'ਤੇ ਥੱਪਣ ਅਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਚੰਗਾ ਕਰ ਰਹੇ ਹਨ। ਅਸੀਂ ਉਹਨਾਂ ਦੁਆਰਾ ਕਹੀ ਹਰ ਚੀਜ਼ ਦੀ ਕਦਰ ਕਰਦੇ ਹਾਂ, ਪਰ ਅਤੇ ਕਿਸੇ ਵੀ ਤਰੀਕੇ ਨਾਲ ਨਿਰਦੇਸ਼ਕ ਨਹੀਂ ਬਣਦੇ, ਕਿਉਂਕਿ ਨਿਰਦੇਸ਼ਕ ਹੋਣਾ ਨਿਰਾਸ਼ਾਜਨਕ ਹੋ ਸਕਦਾ ਹੈ। ਸਾਡਾ ਮਤਲਬ ਹੈ ਕਿ ਸੁਣੋ, ਮੁਸਕਰਾਓ, ਸਿਰ ਹਿਲਾਓ, ਪੁਸ਼ਟੀ ਕਰੋ ਜੋ ਵੀ ਵਿਅਕਤੀ ਦੇ ਮੂੰਹ ਵਿੱਚੋਂ ਨਿਕਲ ਰਿਹਾ ਹੈ। ਪੌਲੁਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਦੂਜਿਆਂ ਨੂੰ ਸਹੀ ਸਿਧਾਂਤ ਦੁਆਰਾ ਉਤਸ਼ਾਹਿਤ ਕਰੋ। ESV ਇੰਗਲਿਸ਼ ਜਿਹੜੀ ਬਾਈਬਲ ਸਿਧਾਂਤਿਆਂ ਹਿਦਾਇਤ ਦੇਣ ਦੇ ਨਾਲ ਬਿਹਤਰ ਹੈ, ਪਰ ਸ਼ਾਇਦ ਅਜੇ ਵੀ ਬਹੁਤ ਬਿਹਤਰ ਸ਼ਬਦ ਐਗਜ਼ੋਟ ਹੋ ਸਕਦਾ ਹੈ। ਇਹ ਸੋਚਦਾ ਹੈ ਕਿ ਇਹ ਇੱਕ ਬਿਹਤਰ ਸ਼ਬਦ ਹੈ ਕਿਉਂਕਿ ਇਸ ਵਿੱਚ ਉਤਸ਼ਾਹ ਦੀ ਭਾਵਨਾ ਹੈ, ਪਰ ਇਹ ਕੰਮ ਵਿੱਚ ਜ਼ਰੂਰੀਤਾ ਅਤੇ ਖੇਡ ਵਿੱਚ ਦਾਅ ਨੂੰ ਵੀ ਦੱਸਦਾ ਹੈ। ਪੌਲੁਸ ਇੱਕ ਲੀਡਰ ਵਿੱਚ ਜੋ ਲੱਭ ਰਿਹਾ ਉਹ ਇਹ ਹੈ ਕਿ ਲੋਕਾਂ ਨੂੰ ਸਹੀ ਸਿਧਾਂਤ ਦੇ ਨਾਲ ਤਗੀਦ ਕਰੇ। ਹੁਣ ਇਹ ਅਕਸਰ ਕਾਫ਼ੀ ਨਿਰਦੇਸ਼ਕ ਹੋਵੇਗਾ, ਇਸਦਾ ਅਕਸਰ ਮਤਲਬ ਹੋਵੇਗਾ ਕਿ ਉਹ ਗੱਲਾਂ ਕਹਿਣ ਜੋ ਲੋਕ ਸੁਣਨਾ ਨਹੀਂ ਚਾਹੁੰਦੇ, ਇਸਦਾ ਅਕਸਰ ਮਤਲਬ ਹੋਵੇਗਾ ਕਿ ਗਲਤ ਸਮਝਣਾ। ਪੌਲੁਸ ਅਜਿਹੇ ਨੇਤਾ ਨੂੰ ਚਾਹੁੰਦਾ ਹੈ ਜੋ ਸਹੀ ਸਿਧਾਂਤ ਨੂੰ ਅਪਣਾਉਂਦੇ ਹਨ ਅਤੇ ਰੋਜ਼ਾਨਾ ਜੀਵਨ ਦੀਆਂ ਬਹੁਤ ਸਾਰੀਆਂ ਸਥਿਤੀਆਂ ਵਿੱਚ ਇਸ ਨੂੰ ਤੁਰੰਤ ਬੋਲਦੇ ਹਨ ਜਿਨ੍ਹਾਂ ਦਾ ਲੋਕ ਸਾਹਮਣਾ ਕਰ ਰਹੇ ਹਨ, ਅਤੇ ਇਹ ਬਿਲਕੁਲ ਵੀ ਆਸਾਨ ਨਹੀਂ ਹੈ। ਇਸ ਲਈ ਟਾਸਕ 1 ਭਰੋਸੇਮੰਦ ਸ਼ਬਦ ਨੂੰ ਮਜ਼ਬੂਤੀ ਨਾਲ ਫੜੀ ਰੱਖਦਾ ਹੈ, ਅਤੇ ਜਿਵੇਂ ਕਿ ਇਹ ਸਿਖਾਇਆ ਗਿਆ ਹੈ, ਟਾਸਕ 2 ਵਿੱਚ ਇਸ ਭਰੋਸੇਮੰਦ ਸ਼ਬਦ ਨੂੰ ਲੈਣਾ ਅਤੇ ਇਸ ਦੀ ਵਰਤੋਂ ਲੋਕਾਂ ਨੂੰ ਸਹੀ ਸਿਧਾਂਤ ਦੁਆਰਾ ਉਪਦੇਸ਼ ਦੇਣਾ ਲਈ ਕਰਦਾ ਹੈ। ਟਾਸਕ 3 ਉਹਨਾਂ ਨੂੰ ਝਿੜਕਣਾ ਜੋ ਇਸਦਾ ਵਿਰੋਧ ਕਰਦੇ ਹਨ। ਪੌਲੁਸ ਉਹਨਾਂ ਨੇਤਾਵਾਂ ਨੂੰ ਚਾਹੁੰਦਾ ਹੈ ਜੋ ਖੜ੍ਹੇ ਹੋਣ ਅਤੇ ਖੰਡਨ ਕਰਨ ਲਈ ਤਿਆਰ ਹੋਣ, ਸਹੀ ਸਿਧਾਂਤ ਦਾ ਵਿਰੋਧ ਕਰਨ ਵਾਲਿਆਂ ਨੂੰ ਝਿੜਕਣ, ਉਹ ਜਿਹੜੇ ਭਰੋਸੇਮੰਦ ਸੰਦੇਸ਼ ਨੂੰ ਮਜ਼ਬੂਤੀ ਨਾਲ ਨਹੀਂ ਫੜ ਰਹੇ ਹਨ, ਜਿਹੜੇ ਸ਼ਬਦ ਦਾ ਖੰਡਨ ਕਰਦੇ ਹਨ। ਆਇਤ 10 ਤੋਂ ਉਹ ਦੱਸਦਾ ਹੈ ਕਿ ਇਹ ਕਿਉਂ ਜ਼ਰੂਰੀ ਸੀ। ਬਹੁਤ ਸਾਰੇ ਲੋਕ ਸੇਵਕ ਹਨ ਜੋ ਬੇਵਕੂਫ਼, ਖਾਲੀ ਗੱਲਾਂ ਕਰਨ ਵਾਲੇ ਧੋਖੇਬਾਜ਼ ਸਨ, ਖਾਸ ਤੌਰ 'ਤੇ ਇੱਕ ਮਸਮੂਹ ਜੋ ਵਿਸ਼ਵਾਸੀਆਂ ਨੂੰ ਸਾਰੇ ਯਹੂਦੀ ਕਾਨੂੰਨਾਂ ਅਤੇ ਰੀਤੀ ਰਿਵਾਜ਼ਾਂ ਜਿਵੇਂ ਕਿ ਸੁੰਨਤ ਨਾਲ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੇ ਸਨ, ਉਹ ਸ਼ਰਮਨਾਕ ਲਾਭ ਲਈ ਸਿਖਾ ਰਹੇ ਸਨ। ਉਹਨਾਂ ਵਿੱਚੋਂ ਕੁਝ ਸੱਭਿਆਚਾਰਕ ਰੂੜੀਵਾਦ ਨੂੰ ਦੱਸਾਉਂਦੇ ਸਨ ਕਿ ਕ੍ਰੇਟਨ ਹਮੇਸ਼ਾ ਝੂਠੇ, ਦੁਸ਼ਟ ਜਾਨਵਰ, ਆਲਸੀ ਪੇਟੂ ਹੁੰਦੇ ਹਨ। ਜੇ ਪੌਲ ਅੱਜ ਜ਼ਿੰਦਾ ਹੁੰਦਾ ਤਾਂ ਉਹ ਸੱਭਿਆਚਾਰਕ ਰੂੜੀਵਾਦ ਵਿੱਚ ਸ਼ਾਮਲ ਹੋਣ ਲਈ ਰੱਦ ਹੋਣ ਦੇ ਜੋਖਮ ਨੂੰ ਚਲਾ ਰਿਹਾ ਹੁੰਦਾ। ਮੈਨੂੰ ਲੱਗਦਾ ਹੈ ਕਿ ਉਹ ਜੋ ਕਹਿ ਰਿਹਾ ਹੈ ਉਹ ਇਹ ਹੈ ਕਿ ਇਹ ਸੱਭਿਆਚਾਰਕ ਰੂੜੀਵਾਦ ਅਤੇ ਇਹ ਲੋਕ ਇਸ ਨੂੰ ਚੰਗੀ ਤਰ੍ਹਾਂ ਦਰਸਾ ਰਹੇ ਹਨ। ਇਹ ਵਿਰੋਧੀ ਸੱਭਿਆਚਾਰਕ ਹੈ ਅਤੇ ਸਾਨੂੰ ਹਰ ਕਿਸੇ ਦੀ ਕਦਰ ਕਰਨੀ ਚਾਹੀਦੀ ਆ, ਹਰ ਕਿਸੇ ਦੀ ਕਦਰ ਕਰਨੀ ਅਤੇ ਹਰ ਦ੍ਰਿਸ਼ਟੀਕੋਣ ਦੀ ਕਦਰ ਕਰਨੀ ਚਾਹੀਦੀ ਆ, ਹਰ ਵਿਚਾਰ ਦੀ ਕਦਰ ਕਰਨੀ ਚਾਹੀਦੀ ਆ, ਹਰ ਦ੍ਰਿਸ਼ਟੀਕੋਣ ਦੀ ਕਦਰ ਕਰਨੀ ਚਾਹੀਦੀ ਹੈ। ਪਰ ਪਰਮੇਸ਼ੁਰ ਦੇ ਲੋਕਾਂ ਦਾ ਸੱਚਾ ਆਗੂ ਬੈਠ ਕੇ ਫੈਲਾਏ ਜਾ ਰਹੇ ਝੂਠ ਨੂੰ ਸੁਣ ਨਹੀਂ ਸਕਦਾ, ਸਟੈਂਡ ਬਾਏ ਨਹੀਂ ਹੋ ਸਕਦਾ, ਧਰਮ ਦੇ ਪ੍ਰਚਾਰ ਨੂੰ ਦੇਖ ਸਕਦੇ ਹੋ, ਪਿੱਛੇ ਹਟ ਨਹੀਂ ਸਕਦੇ ਅਤੇ ਚਰਚ ਵਿੱਚ ਵਿਭਿੰਨ ਅਤੇ ਵੱਖਰੇ ਵੱਖਰੇ ਵਿਚਾਰਾਂ ਨੂੰ ਬਰਾਬਰ ਸਤਿਕਾਰ ਦੇਣ ਲਈ ਇਜਾਜ਼ਤ ਨਹੀਂ ਦੇ ਸਕਦੇ। ਪਰਮੇਸ਼ੁਰ ਦੇ ਲੋਕਾਂ ਦੇ ਸੱਚੇ ਨੇਤਾ ਨੂੰ ਇਹ ਕਰਨ ਦੀ ਲੋੜ ਹੈ। ਸਹੀ ਸਿਧਾਂਤ ਦਾ ਵਿਰੋਧ ਕਰਨ ਵਾਲਿਆਂ ਦਾ ਖੰਡਨ ਕਰਨ ਲਈ ਤਿਆਰ ਰਹੋ, ਸਹੀ ਸਿਧਾਂਤ ਦਾ ਵਿਰੋਧ ਕਰਨ ਵਾਲਿਆਂ ਦੇ ਖੰਡਨ ਲਈ ਤਿਆਰ ਅਤੇ ਸਹੀ ਸਿਧਾਂਤ ਵਿਰੋਧ ਕਰਨ ਵਾਲਿਆਂ ਦਾ ਖੰਡਨ ਲਈ ਆਉਣ ਵਾਲੇ ਫਲੈਕ ਲਈ ਤਿਆਰ ਰਹੋ। ਇਹ ਸ਼ਾਇਦ ਨੇਤਾ ਦੀ ਨੌਕਰੀ ਦੇ ਸਭ ਤੋਂ ਮੁਸ਼ਕਲ ਪਹਿਲਿਆਂ ਵਿੱਚੋਂ ਇੱਕ ਹੈ। ਪੌਲੁਸ ਨੇ ਤਤੂਸ ਨੂੰ ਕਿਹਾ, ਉਹਨਾਂ ਨੂੰ ਤਿੱਖੀ ਧੜਕ ਝਿੜਕ ਦਿਓ ਜੋ ਉਹ ਵਿਸ਼ਵਾਸ ਵਿੱਚ ਪੱਕੇ ਹੋਣ। ਇਹ ਔਖਾ ਹੈ ਨਾ? ਅਸੀਂ ਆਇਤ 16 ਵਿੱਚ ਦੇਖਦੇ ਹਾਂ, ਅਜਿਹੇ ਲੋਕ ਸਨ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਜਾਣਨ ਦਾ ਦਾਅਵਾ ਕੀਤਾ ਸੀ ਪਰ ਉਹਨਾਂ ਨੇ ਆਪਣੇ ਕੰਮਾਂ ਦੁਆਰਾ ਉਸ ਨੂੰ ਇਨਕਾਰ ਕੀਤਾ ਸੀ। ਪਿਆਰ ਕਰਨ ਵਾਲੀ ਗੱਲ ਇਹ ਹੈ ਕਿ ਚੁਣੌਤੀ ਦੇਣਾ ਹੈ, ਇਹ ਇਸ ਦਾ ਖੰਡਨ ਕਰਨਾ ਹੈ ਅਤੇ ਉਸ ਨੂੰ ਝਿੜਕਣਾ ਹੈ, ਅਤੇ ਇਹ ਆਸਾਨ ਨਹੀਂ ਹੈ। ਲੀਡਰਾਂ ਦਾ ਕੰਮ ਅਸਲ ਵਿੱਚ ਇੱਕ ਚੁਣੌਤੀਪੂਰਨ ਹੋ ਸਕਦਾ ਹੈ ਕਿਉਂਕਿ ਨੇਤਾ ਖੁਦ ਇੱਕ ਪਾਪੀ, ਕਮਜ਼ੋਰ, ਨੁਕਸਦਾਰ ਆਦਮੀ ਹੈ, ਅਤੇ ਫਿਰ ਵੀ ਇੱਥੇ ਇੱਕ ਉੱਚ ਬੁਲਾਹਟ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਹੈ। ਭਰੋਸੇਮੰਦ ਸ਼ਬਦ ਨੂੰ ਮਜ਼ਬੂਤੀ ਨਾਲ ਫੜੋ ਜਿਵੇਂ ਕਿ ਸਿਖਾਇਆ ਗਿਆ। ਇਸ ਭਰੋਸੇਮੰਦ ਸ਼ਬਦ ਨੂੰ ਲਓ ਅਤੇ ਇਸ ਦੀ ਵਰਤੋਂ ਸਹੀ ਸਿਧਾਂਤ ਦੁਆਰਾ ਲੋਕਾਂ ਨੂੰ ਉਪਦੇਸ਼ ਦੇਣ ਅਤੇ ਅਗਵਾਈ ਕਰਨ ਲਈ ਕਰੋ। ਸਹੀ ਸਿਧਾਂਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਝਿੜਕੋ। ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨਾ ਸੱਚਮੁੱਚ ਇੱਕ ਉੱਚ ਬੁਲਾਹਟ ਹੈ। ਪੌਲੁਸ ਇਸ ਕੰਮ ਦੀ ਮਹੱਤਵਤਾ ਤੋਂ ਬਹੁਤ ਜਾਣੂ ਸੀ ਅਤੇ ਇਸ ਲਈ ਉਹ ਤਿਤੂਸ ਨੂੰ ਕ੍ਰੀਟ ਦੇ ਚਰਚਾਂ ਵਿੱਚ ਕਿਸ ਕਿਸਮ ਦੇ ਆਗੂਆਂ ਦੀ ਭਾਲ ਕਰ ਰਿਹਾ ਸੀ ਬਾਰੇ ਸਪਸ਼ਟ ਨਿਰਦੇਸ਼ ਦੇਣ ਲਈ ਉਤਸੁਕ ਸੀ। ਉਸ ਨੂੰ ਕਸਬੇ ਤੋਂ ਦੂਜੇ ਕਸਬੇ, ਚਰਚ ਤੋਂ ਚਰਚ ਜਾਣਾ ਪਿਆ ਅਤੇ ਬਜ਼ੁਰਗਾਂ ਨੂੰ ਨਿਯੁਕਤ ਕਰਨਾ ਪਿਆ ਜਿਵੇਂ ਪੌਲੁਸ ਨੇ ਉਸ ਨੂੰ ਨਿਰਦੇਸ਼ ਕੀਤਾ ਸੀ। ਉਹ ਕੀ ਦੇਖ ਰਿਹਾ ਸੀ? ਉਹ ਦੇਖ ਰਿਹਾ ਸੀ ਕਿ ਲੀਡਰਾਂ ਦਾ ਕਿਰਦਾਰ, ਗਿਣਾਨਾਂ ਦਾ ਆਗੂ ਪਰਿਵਾਰ, ਲੀਡਰਾਂ ਦਾ ਕੰਮ ਅਤੇ ਇਸ ਨੂੰ ਨਿਭਾਉਣ ਦੀ ਇਹਨਾਂ ਦੀ ਆਦਮੀਆਂ ਦੀ ਯੋਗਤਾ। ਪੌਲੁਸ ਨੇ ਚੰਗੀ ਸਲਾਹ ਦਿੱਤੀ ਅਤੇ ਇਹ ਅੱਜ ਵੀ ਬਹੁਤ ਢੁਕਵੀਂ ਹੈ। ਪਰਮੇਸ਼ੁਰ ਇਸ ਕੰਮ ਵਿੱਚ ਸਾਡੀ ਮਦਦ ਕਰੇ। ਆਮੀਨ।